ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਹਾਊਸਿੰਗ ਨੂੰ ਮਹਿੰਗਾ ਕਰ ਰਹੀ ਹੈ ਇਮੀਗ੍ਰੇਸ਼ਨ, ਸਰਕਾਰ ਨੂੰ 2 ਸਾਲ ਪਹਿਲਾਂ ਦਿੱਤੀ ਗਈ ਸੀ ਚੇਤਾਵਨੀ। ਰੂਸ ਦੀ ਜੰਗ ਵਿਰੋਧੀ ਕਾਰਕੁਨ ਨੂੰ ਆਖਰਕਾਰ ਮਿਲੀ ਕੈਨੇਡੀਅਨ ਨਾਗਰਿਕਤਾ। ਗਾਜ਼ਾ ਚੋਂ ਹਿਜਰਤ ਕਰਦੇ ਕੈਨੇਡੀਅਨਸ ਦੇ ਰਿਸ਼ਤੇਦਾਰਾਂ ਲਈ ਟੈਂਪਰੇਰੀ ਰੈਜ਼ੀਡੈਂਸੀ ਪ੍ਰੋਗਰਾਮ ਸ਼ੁਰੂ ਅਤੇ ਕੈਨੇਡਾ ਇਰਾਨ ਦੀ IRGC ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਤੇ ਕਰ ਰਿਹਾ ਵਿਚਾਰ। ਫੈਡਰਲ ਪਬਲਿਕ ਸਰਵੈਂਟਸ ਨੇ 2 ਸਾਲ ਪਹਿਲਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਇਮੀਗ੍ਰੇਸ਼ਨ ਵਿੱਚ ਜਿਹੜੇ ਲਾਰਜ ਇਨਕਰੀਜ਼ ਨੇ, ਜਿਹੜਾ ਡਾਢਾ ਵਾਧਾ ਹੈ, ਇਹ ਹਾਊਸਿੰਗ ਅਫੋਰਡੇਬਿਲਿਟੀ ਅਤੇ ਸਰਵਿਸਿਜ਼ ਨੂੰ ਪ੍ਰਭਾਵਿਤ ਕਰ ਸਕਦਾ ਹੈ। ਐਕਸੈਸ ਟੂ ਇਨਫੋਰਮੇਸ਼ਨ ਦੀ ਰਿਕੁਐਸਟ ਪਾ ਕੇ ਦ ਕੈਨੇਡੀਅਨ ਪ੍ਰੈਸ ਜਿਹੜੀ ਸੰਸਥਾ ਹੈ, ਉਹਨਾਂ ਨੇ ਇਹ ਅੰਦਰੂਨੀ ਸਰਕਾਰੀ ਦਸਤਾਵੇਜ਼ ਹਾਸਲ ਕੀਤੇ ਨੇ ਜੋ ਦਰਸਾਉਂਦੇ ਨੇ ਕਿ IRCC ਨੇ 2023 ਤੋਂ 2025 ਲਈ ਆਪਣੇ ਜਿਹੜੇ ਇਮੀਗ੍ਰੇਸ਼ਨ ਟੀਚੇ ਤਿਆਰ ਕਰਨ ਲੱਗਿਆਂ ਆਰਥਿਕਤਾ, ਹਾਊਸਿੰਗ ਅਤੇ ਸਰਵਿਸਿਜ਼ ਤੇ ਇਮੀਗ੍ਰੇਸ਼ਨ ਦੇ ਸੰਭਾਵੀ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਸੀ। ਤੇ ਹੋਰ ਅਫੀਸ਼ੀਅਲਸ ਨੇ ਡਿਪਟੀ ਇਮੀਗ੍ਰੇਸ਼ਨ ਮਿਨਿਸਟਰ ਨੂੰ 2022 ਵਿੱਚ ਆਗਾਹ ਕੀਤਾ ਗਿਆ ਸੀ ਕਿ ਇਮੀਗ੍ਰੇਸ਼ਨ ਵਿੱਚ ਵਾਧਾ ਹਾਊਸਿੰਗ ਨਿਰਮਾਣ ਆਬਾਦੀ ਵਿੱਚ ਹੋ ਰਹੇ ਵਾਧੇ ਦੇ ਅਨੁਕੂਲ ਨਹੀਂ ਹੋਇਆ। ਸਰਕਾਰੀ ਦਸਤਾਵੇਜ਼ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਵਿੱਚ ਆਬਾਦੀ ਵਾਧਾ ਅਵੇਲੇਬਲ ਹਾਊਸਿੰਗ ਯੂਨਿਟਸ ਦੀ ਜਿਹੜੀ ਗਰੋਥ ਹੈ ਉਸ ਨੂੰ ਕ੍ਰੋਸ ਕਰ ਚੁੱਕਾ, ਉਸ ਤੋਂ ਜ਼ਿਆਦਾ ਹੋ ਚੁੱਕਾ। ਤੇ ਦਸਤਾਵੇਜ਼ ਵਿੱਚ ਕਿਹਾ ਗਿਆ ਕਿ ਇਮੀਗ੍ਰੇਸ਼ਨ ਦਾ ਪ੍ਰਬੰਧਨ ਕਰਨ ਵਾਲੀ ਜਿਹੜੀ ਫੈਡਰਲ ਅਥਾਰਿਟੀ ਹੋਣ ਦੇ ਨਾਤੇ IRCC ਦੇ ਪਾਲਿਸੀ ਮੇਕਰਸ ਨੂੰ ਆਬਾਦੀ ਦੇ ਵਾਧੇ ਅਤੇ ਹਾਊਸਿੰਗ ਸਪਲਾਈ ਵਿਚਕਾਰ ਜਿਹੜੀ ਬੇਤਰਤੀਬੀ ਹੈ ਅਤੇ ਸਥਾਈ ਤੇ ਅਸਥਾਈ ਇਮੀਗ੍ਰੇਸ਼ਨ ਆਬਾਦੀ ਵਾਧੇ ਨੂੰ ਕਿਵੇਂ ਆਕਾਰ ਦੇ ਰਹੀ ਹੈ, ਇਸ ਨੂੰ ਸਮਝਣਾ ਚਾਹੀਦਾ। ਗੌਰਤਲਬ ਹੈ ਕਿ ਕੈਨੇਡੀਅਨ ਆਬਾਦੀ ਵਿੱਚ ਲਗਭਗ ਸਾਰਾ ਵਾਧਾ ਜਿਹੜਾ ਹੈ ਉਹ ਇਮੀਗ੍ਰੇਸ਼ਨ ਕਰਕੇ ਦਰਜ ਹੋਇਆ। ਕੈਨੇਡਾ ਸਰਕਾਰ ਨੇ 2025 ਤੱਕ ਹਰ ਸਾਲ 5 ਲੱਖ PRs ਨੂੰ ਕੈਨੇਡਾ ਵਿੱਚ ਵੈਲਕਮ ਕਰਨ ਦਾ ਟੀਚਾ ਮਿਥਿਆ, ਜਿਸ ਦਾ ਅਰਥ ਹੈ ਕਿ 2025 ਵਿੱਚ ਕੈਨੇਡਾ 2015 ਦੇ ਮੁਕਾਬਲੇ ਦੁੱਗਣੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਸ਼ਾਮਲ ਕਰੇਗਾ। ਵੈਸੇ ਹਾਊਸਿੰਗ ਦਾ ਮੁੱਦਾ ਹੁਣ ਲਿਬਰਲ ਸਰਕਾਰ ਲਈ ਵੀ ਇੱਕ ਲਾਇਬਿਲਿਟੀ ਬਣ ਗਿਆ। ਕੰਜ਼ਰਵੇਟਿਵਸ ਦੀ ਪਿਛਲੇ ਸਾਲ ਵਿੱਚ ਕਾਫੀ ਪਾਪੂਲੈਰਿਟੀ ਵਧੀ ਹੈ ਕਿਉਂਕਿ ਹੁਣ ਕੰਜ਼ਰਵੇਟਿਵ ਪਾਰਟੀ ਖਾਸ ਤੌਰ ਤੇ ਇਮੀਗ੍ਰੇਸ਼ਨ ਦੇ ਮੁੱਦੇ ਤੋਂ ਪਰਹੇਜ਼ ਕਰਦੇ ਹੋਏ ਅਫੋਰਡੇਬਿਲਿਟੀ ਦੇ ਮੁੱਦਿਆਂ ਤੇ, ਕਿਫਾਇਤ ਦੇ ਮੁੱਦਿਆਂ ਤੇ ਫੋਕਸ ਕਰ ਰਹੀ ਹੈ। ਤੇ ਇਸੇ ਦਬਾਅ ਦੇ ਚੱਲਦਿਆਂ ਲਿਬਰਲ ਸਰਕਾਰ ਨੂੰ ਹਾਊਸਿੰਗ ਨੀਤੀ ਤੇ ਆਪਣੀਆਂ ਕੋਸ਼ਿਸ਼ਾਂ ਨੂੰ ਮੁੜ ਫੋਕਸ ਕਰਨ ਅਤੇ ਇਹ ਇਮੀਗ੍ਰੇਸ਼ਨ ਦੇ ਵਾਧੇ ਨਾਲ ਡੀਲ ਕਰਨ ਲਈ ਇੰਟਰਨੈਸ਼ਨਲ ਸਟੂਡੈਂਟਸ ਲਈ ਨਵੇਂ ਨਿਯਮ ਲਿਆਉਣ ਲਈ ਮਜਬੂਰ ਕੀਤਾ ਸੀਗਾ ਇਸ ਪ੍ਰੈਸ਼ਰ ਨੇ। ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਕੈਨੇਡਾ ਦੀ ਆਬਾਦੀ ਵਿੱਚ ਰਿਕਾਰਡ ਵਾਧਾ ਦਰਜ ਹੋਇਆ ਅਤੇ ਵਾਧੇ ਦਾ ਸਭ ਤੋਂ ਜਿਹੜਾ ਬਿਗੈਸਟ ਰੀਜ਼ਨ ਹੈ ਉਹ ਇੰਟਰਨੈਸ਼ਨਲ ਮਾਈਗ੍ਰੇਸ਼ਨ ਰਿਹਾ। ਤੇ ਇਹਦੇ ਵਿੱਚ ਵੀ ਜਿਹੜੇ ਨੋਨ ਪਰਮਾਨੈਂਟ ਰੈਜ਼ੀਡੈਂਟਸ ਨੇ ਉਹਨਾਂ ਦਾ ਜਿਹੜਾ ਸ਼ੇਅਰ ਹੈ ਉਹ ਸਭ ਤੋਂ ਵੱਧ ਹੈ। ਨੋਨ ਪਰਮਾਨੈਂਟ ਰੈਜ਼ੀਡੈਂਟਸ ਜਿਵੇਂ ਟੈਂਪਰੇਰੀ ਫੋਰਨ ਵਰਕਰ ਨੇ, ਹੈ ਨਾ, ਵਰਕ ਪਰਮਿਟ ਵਾਲੇ ਨੇ ਤੇ ਸਟੱਡੀ ਪਰਮਿਟ ਜਿਹੜੇ ਨੇ, ਇਹ ਨੋਨ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਦਾ ਹਿੱਸਾ ਹੁੰਦੇ ਨੇ। ਲੰਘੇ ਦਸੰਬਰ ਬੈਂਕ ਆਫ ਕੈਨੇਡਾ ਦੇ ਡੈਪਿਊਟੀ ਗਵਰਨਰ ਟੋਨੀ ਗ੍ਰੈਵਲ ਨੇ ਵੀ ਆਪਣੇ ਭਾਸ਼ਣ ਵਿੱਚ ਚੇਤਾਵਨੀ ਦਿੱਤੀ ਸੀ ਕਿ ਆਬਾਦੀ ਵਾਧਾ ਕਿਰਾਏ ਅਤੇ ਘਰਾਂ ਦੀਆਂ ਕੀਮਤਾਂ ਨੂੰ ਉੱਪਰ ਵੱਲ ਨੂੰ ਧੱਕ ਰਿਹਾ ਹੈ। ਤੇ ਸਰਵੇਖਣਾ ਵਿੱਚ ਵੀ ਇਹ ਸਾਹਮਣੇ ਆਇਆ ਸੀ ਕਿ ਬਹੁਤ ਸਾਰੇ ਕੈਨੇਡੀਅਨਸ ਇਸ ਗੱਲ ਨਾਲ ਹੁਣ ਸਹਿਮਤ ਨੇ ਕਿ ਵਧੇਰੇ ਇਮੀਗ੍ਰੇਸ਼ਨ ਹਾਊਸਿੰਗ ਸੰਕਟ ਨੂੰ ਡੂੰਘਾ ਕਰ ਰਹੀ ਹੈ ਅਤੇ ਹੈਲਥ ਕੇਅਰ ਸਿਸਟਮ ਤੇ ਵੀ ਦਬਾਅ ਪਾ ਰਹੀ ਹੈ। ਵੈਸੇ ਫੈਡਰਲ ਲਿਬਰਲਸ ਦੀ ਇਹ ਦਲੀਲ ਹੁੰਦੀ ਹੈ ਕਿ ਦੇਸ਼ ਦੀ ਆਬਾਦੀ ਵਿੱਚ ਵਾਧਾ ਵਰਕਰਸ ਦੀ ਘਾਟ ਅਤੇ ਬੁੱਢੀ ਹੋ ਰਹੀ ਕੈਨੇਡੀਅਨ ਆਬਾਦੀ ਨਾਲ ਡੀਲ ਕਰਨ ਲਈ ਜ਼ਰੂਰੀ ਹੈ। ਪਰ ਹੁਣ ਲਗਾਤਾਰ ਹੋ ਰਹੀ ਆਲੋਚਨਾ ਤੋਂ ਬਾਅਦ ਨਵੰਬਰ ਵਿੱਚ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਵਿੱਚ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਸਥਿਰਤਾ ਲਿਆਵੇਗਾ, ਯਾਨੀ 2026 ਵਿੱਚ 5 ਲੱਖ ਨਵੇਂ PRs ਨੂੰ ਸ਼ਾਮਲ ਕਰਨ ਦੇ ਟੀਚੇ ਨੂੰ ਬਰਕਰਾਰ ਰੱਖਣ ਦਾ ਟੀਚਾ ਰੱਖਿਆ ਗਿਆ। ਹਾਲਾਂਕਿ ਹੁਣ ਧਿਆਨ ਇਹਨਾਂ ਟੀਚਿਆਂ ਤੋਂ ਹਟ ਕੇ ਨੋਨ ਪਰਮਾਨੈਂਟ ਰੈਜ਼ੀਡੈਂਟਸ ਵਿੱਚ ਹੁੰਦੇ ਭਾਰੀ ਵਾਧੇ ਵੱਲ ਹੋ ਰਿਹਾ ਹੈ। ਜੁਲਾਈ ਤੇ ਅਕਤੂਬਰ ਦੇ ਵਿਚਕਾਰ ਕੈਨੇਡਾ ਦੀ ਆਬਾਦੀ ਦੇ ਵਾਧੇ ਦਾ ਲਗਭਗ 3/4 ਹਿੱਸਾ ਇਹਨਾਂ ਨੋਨ ਪਰਮਾਨੈਂਟ ਰੈਜ਼ੀਡੈਂਟਸ ਦਾ ਰਿਹਾ ਹੈ। ਤੇ ਇਮੀਗ੍ਰੇਸ਼ਨ ਮਾਹਰ ਨੇ ਇੱਕ ਵਾਟਰਲੂ ਯੂਨੀਵਰਸਿਟੀ ਵਿੱਚ ਇਕਨੋਮਿਕਸ ਦੇ ਪ੍ਰੋਫੈਸਰ ਨੇ ਮਿਕੇਲ ਸਕੂਟਰਡ, ਉਹਨਾਂ ਦਾ ਕਹਿਣਾ ਹੈ ਕਿ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜਿਹੜੀ ਫੈਡਰਲ ਸਰਕਾਰ ਹੈ ਉਹ ਨੋਨ ਪਰਮਾਨੈਂਟ ਇਮੀਗ੍ਰੇਸ਼ਨ ਤੇ ਆਪਣਾ ਜਿਹੜਾ ਕੰਟਰੋਲ ਹੈ ਉਹ ਗੁਆ ਚੁੱਕੀ ਹੈ। ਵੈਸੇ ਸਕੂਟਰਡ ਲਿਬਰਲ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਦੇ ਕ੍ਰਿਟਿਕ ਨੇ, ਆਲੋਚਕ ਨੇ, ਤੇ ਉਹਨਾਂ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਵੱਲੋਂ ਵਧੇਰੇ ਇਮੀਗ੍ਰੇਸ਼ਨ ਦੇ ਫਾਇਦਿਆਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ, ਯਾਨੀ ਇੰਨਾ ਫਾਇਦਾ ਹੁੰਦਾ ਨਹੀਂ ਜਿੰਨੀ ਇਹ ਜਿਹੜੀ ਲਿਬਰਲ ਸਰਕਾਰ ਹੈ ਇਹ ਪੇਸ਼ ਕਰ ਦਿੰਦੀ ਹੈ ਕਿ ਵੀ ਇਮੀਗ੍ਰੇਸ਼ਨ ਦਾ ਇਹ ਵੀ ਫਾਇਦਾ ਤੇ ਉਹ ਵੀ ਫਾਇਦਾ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਵਰਕਿੰਗ ਪਾਪੂਲੇਸ਼ਨ ਹੈ ਇਹਦਾ ਵਾਧਾ GDP ਤੇ ਚੰਗਾ ਪ੍ਰਭਾਵ ਦਰਸਾ ਸਕਦਾ, ਪਰ ਜਦੋਂ ਲਿਵਿੰਗ ਸਟੈਂਡਰਡ ਦੀ ਗੱਲ ਆਉਂਦੀ ਹੈ, ਰਹਿਣ ਸਹਿਣ ਦੇ ਮਿਆਰ ਦੀ ਗੱਲ ਆਉਂਦੀ ਹੈ, ਜਿਸ ਨੂੰ ਰੀਅਲ GDP ਪਰ ਕੈਪੀਟਾ ਰਾਹੀਂ ਮੈਜ਼ਰ ਕੀਤਾ ਜਾਂਦਾ ਹੈ, ਤਾਂ ਵਧੇਰੇ ਇਮੀਗ੍ਰੇਸ਼ਨ ਦਾ ਬਹੁਤਾ ਲਾਭ ਨਹੀਂ ਹੁੰਦਾ। ਫੈਡਰਲ ਸਰਕਾਰ ਨੇ ਗਾਜ਼ਾ ਵਿੱਚ ਜੰਗ ਤੋਂ ਹਿਜਰਤ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਪੈਲਸਟੀਨੀਅਨ ਕੈਨੇਡੀਅਨਸ ਦੇ ਐਕਸਟੈਂਡਡ ਫੈਮਿਲੀ ਮੈਂਬਰਸ ਲਈ ਟੈਂਪਰੇਰੀ ਰੈਜ਼ੀਡੈਂਸੀ ਪ੍ਰੋਗਰਾਮ ਹੁਣ ਅਧਿਕਾਰਤ ਤੌਰ ਤੇ ਸ਼ੁਰੂ ਕਰ ਦਿੱਤਾ ਹੈ। ਤੇ ਇਸ ਪ੍ਰੋਗਰਾਮ ਤਹਿਤ ਕੈਨੇਡਾ 1000 ਅਰਜ਼ੀਆਂ ਸਵੀਕਾਰ ਕਰੇਗਾ। ਇਸ ਮੰਗਲਵਾਰ ਤੋਂ ਇਹ ਪ੍ਰੋਗਰਾਮ ਵੈਬਸਾਈਟ ਤੇ ਉਪਲਬਧ ਹੋ ਗਿਆ ਸੀ ਤੇ ਪ੍ਰੋਗਰਾਮ ਤਹਿਤ ਬਿਨੈਕਾਰਾਂ ਕੋਲ ਅਪ ਟੂ ਡੇਟ ਪਾਸਪੋਰਟ ਅਤੇ ਡੀਐਨਏ ਟੈਸਟ ਦੇ ਰਿਜ਼ਲਟਸ ਹੋਣੇ ਜ਼ਰੂਰੀ ਨੇ ਅਤੇ ਉਹਨਾਂ ਨੂੰ ਇਹ ਵੀ ਦਿਖਾਉਣਾ ਲਾਜ਼ਮੀ ਹੈ ਕਿ ਉਹਨਾਂ ਦੀ 1 ਸਾਲ ਲਈ ਇੱਕ ਕੈਨੇਡੀਅਨ ਨਾਗਰਿਕ ਜਾਂ ਪਰਮਨੈਂਟ ਰੈਜ਼ੀਡੈਂਟ ਦੁਆਰਾ ਮਦਦ ਕੀਤੀ ਜਾਵੇਗੀ ਤੇ ਜਿਹੜੇ ਸਕਸੈਸਫੁਲ ਐਪਲੀਕੈਂਟਸ ਹੋਣਗੇ ਉਹਨਾਂ ਨੂੰ 3 ਸਾਲ ਦਾ ਵੀਜ਼ਾ ਦਿੱਤਾ ਜਾਵੇਗਾ। ਸਰਕਾਰ ਨੇ ਗਾਜ਼ਾ ਵਿੱਚ ਇਨਸਟੇਬਲ ਸਿਚੁਏਸ਼ਨ ਅਤੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਦਰਪੇਸ਼ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਅਰਜ਼ੀਆਂ ਦੀ ਗਿਣਤੀ 1,000 ਤੱਕ ਸੀਮਿਤ ਰੱਖੀ ਹੈ। ਹਾਲਾਂਕਿ ਮੰਗਲਵਾਰ ਨੂੰ ਸੀਬੀਸੀ ਦੇ ਪਾਵਰ ਐਂਡ ਪੋਲਿਟਿਕਸ ਨਾਲ ਇੱਕ ਇੰਟਰਵਿਊ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਕਿਹਾ ਸੀ ਕਿ ਸਰਕਾਰ ਕੁਝ ਫਲੈਕਸੀਬਿਲਿਟੀ ਦਿਖਾਏਗੀ। ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਉਹ ਗਿਣਤੀ ਕੀ ਹੈ ਅਤੇ ਅਸੀਂ ਫਲੈਕਸੀਬਲ ਹੋਵਾਂਗੇ। ਉਹਨਾਂ ਨੇ ਕਿਹਾ ਸੀ ਕਿ ਸਾਨੂੰ ਇਹ ਨਹੀਂ ਪਤਾ ਕਿ ਵੀ ਉਹ ਗਿਣਤੀ ਕਿੰਨੀ ਹੈ ਜਿਨ੍ਹਾਂ ਨਾਲ ਅਸੀਂ ਡੀਲ ਕਰ ਰਹੇ ਹਾਂ ਤੇ ਫਿਲਹਾਲ ਅਸੀਂ ਸਪੈਕੂਲੇਸ਼ਨਸ ਕਰ ਰਹੇ ਹਾਂ, ਅੰਦਾਜ਼ਾ ਲਗਾ ਰਹੇ ਹਾਂ। ਗੌਰਤਲਬ ਹੈ ਕਿ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਜਿਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਕਰਨ ਦੀ ਵੀ ਬੜੀ ਮੰਗ ਕੀਤੀ ਸੀ, ਉਹਨਾਂ ਦਾ ਕਹਿਣਾ ਹੈ ਕਿ ਸੰਸਥਾ ਕੋਲ ਪਹਿਲਾਂ ਹੀ 1,000 ਤੋਂ ਵੱਧ ਲੋਕ ਅਜਿਹੇ ਉਹਨਾਂ ਤੱਕ ਪਹੁੰਚ ਕਰ ਚੁੱਕੇ ਨੇ ਜੋ ਆਪਣੇ ਪਰਿਵਾਰਾਂ ਨੂੰ ਗਾਜ਼ਾ ਚੋਂ ਬਾਹਰ ਕੱਢਣਾ ਚਾਹੁੰਦੇ ਨੇ। ਸੋ ਉਹਨਾਂ ਦੀ ਮੰਗ ਹੈ ਕਿ ਵੀ ਜਿਹੜੀ 1,000 ਐਪਲੀਕੇਸ਼ਨਸ ਦਾ ਕੈਪ ਲਗਾਇਆ ਗਿਆ ਇਹਨੂੰ ਹਟਾਇਆ ਜਾਵੇ ਤੇ ਹੋਰ ਲੋਕਾਂ ਨੂੰ ਇੱਥੇ ਬੁਲਾਉਣ ਦਾ ਰਾਹ ਪੱਧਰਾ ਕੀਤਾ ਜਾਵੇ। ਉੱਥੇ ਦੂਜੇ ਪਾਸੇ ਇਸ ਪ੍ਰੋਗਰਾਮ ਦੀਆਂ ਕੁਝ ਰਿਕੁਆਇਰਮੈਂਟਸ ਦੀ ਵੀ ਆਲੋਚਨਾ ਹੋ ਰਹੀ ਹੈ। ਇਸ ਪ੍ਰੋਗਰਾਮ ਦੇ ਪ੍ਰੋਸੈਸ ਤਹਿਤ ਜਿਹੜੇ ਪੈਲੇਸਟੀਨੀਅਨ ਕੈਨੇਡੀਅਨਸ ਨੇ ਉਹਨਾਂ ਕੋਲੋਂ ਇੱਕ ਹਲਫੀਆ ਬਿਆਨ ਦੀ ਵੀ ਜ਼ਰੂਰਤ ਹੈ ਜਿਸ ਵਿੱਚ ਇਸ ਤਸਦੀਕ ਕੀਤਾ ਜਾਵੇਗਾ ਕਿ ਉਹ ਆਪਣੇ ਰਿਸ਼ਤੇਦਾਰ ਦੇ ਕਹਿਣ ਆਉਣ ਤੋਂ ਬਾਅਦ ਉਹਨੂੰ 1 ਸਾਲ ਤੱਕ ਫਾਈਨੈਂਸ਼ੀਅਲ ਸਪੋਰਟ ਕਰਨਗੇ, ਉਹਨੂੰ ਸੋਸ਼ਲ ਸਰਵਿਸਿਜ਼ ਅਤੇ ਜਿਹੜੀ ਸਕੂਲ ਐਜੂਕੇਸ਼ਨ ਹੈ ਉਹਦੇ ਤੱਕ ਉਹਨੂੰ ਐਕਸੈਸ ਕਰਨ ਵਿੱਚ ਮਦਦ ਕਰ ਸਕਦੇ ਨੇ ਤੇ ਇਹ ਹਲਫੀਆ ਬਿਆਨ ਜਿਹੜਾ ਹੈ ਇਹ ਨੋਟਰਾਈਜ਼ ਹੋਣਾ ਜ਼ਰੂਰੀ ਹੈ। ਹਾਲਾਂਕਿ ਇਹ ਗੱਲ IRCC ਵੱਲੋਂ ਪਹਿਲਾਂ ਪਬਲਿਸ਼ ਨਹੀਂ ਸੀ ਕੀਤੀ ਗਈ। ਸੋ ਕੁਝ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਮਤਲਬ ਇੱਕ ਤਾਂ ਵਾਧੂ ਦਾ ਖਰਚਾ ਹੈ ਤੇ ਵੀ ਇੰਨੇ ਜਿਹੜਾ ਹੁਣ ਠੰਡ ਹੈ, ਬਰਫੀਲਾ ਮੌਸਮ ਚੱਲ ਰਿਹਾ ਤੇ ਲੋਕ ਅਰਜ਼ੀਆਂ ਨੋਟਰੀ ਕਰਾਉਣ ਲਈ ਭੱਜ ਨੱਠ ਕਰ ਰਹੇ ਨੇ। ਦੂਜੇ ਪਾਸੇ ਇੱਕ ਹੋਰ ਇਮੀਗ੍ਰੇਸ਼ਨ ਲਾਇਰ ਨੇ ਉਹਨਾਂ ਨੇ CBC ਨਾਲ ਆਪਣੇ ਇੱਕ ਫਾਰਮ ਦੀ ਵੀ ਕਾਪੀ ਸਾਂਝੀ ਕੀਤੀ ਤੇ ਦੱਸਿਆ ਕਿ ਫਾਰਮ ਵਿੱਚ ਐਪਲੀਕੈਂਟ ਕੋਲੋਂ 16 ਸਾਲ ਤੋਂ ਉਮਰ ਤੋਂ ਬਾਅਦ ਦੀਆਂ ਉਹਦੀ ਇੰਪਲੋਇਮੈਂਟ ਹਿਸਟਰੀ, ਉਹਦੇ ਸੁਪਰਵਾਈਜ਼ਰ ਦਾ ਨਾਮ, ਜੇ ਨੌਕਰੀ ਤੋਂ ਬਰਖਾਸਤਗੀ ਹੋਈ ਹੈ ਤਾਂ ਉਹਦਾ ਕਾਰਨ, ਤੇ ਹੈਲਥ ਹਿਸਟਰੀ ਜਿਸ ਵਿੱਚ ਜ਼ਖਮਾਂ ਦੇ ਨਿਸ਼ਾਨ ਅਤੇ ਉਹਨਾਂ ਜ਼ਖਮਾਂ ਦਾ ਇਲਾਜ ਕਿਵੇਂ ਹੋਇਆ ਸੀਗਾ, ਇਸ ਕਿਸਮ ਦੇ ਸਵਾਲ ਸ਼ਾਮਿਲ ਨੇ। ਤੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਅਕਾਊਂਟ ਦੀ ਵੀ ਜਾਣਕਾਰੀ ਮੰਗੀ ਗਈ ਹੈ। ਸੋ ਕੁਝ ਜਿਹੜੇ ਲਾਇਰਸ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਰਿਕੁਆਇਰਮੈਂਟਸ ਨੇ ਇਹ ਬੇਤੁਕੀਆਂ ਨੇ ਤੇ ਇਹ ਮਦਦ ਕਰਨ ਨਾਲੋਂ ਸਜ਼ਾ ਦੇਣਾ ਵਧੇਰੇ ਲੱਗਦਾ। ਸੀਬੀਸੀ ਨਿਊਜ਼ ਨੇ ਵੈਸੇ ਇਮੀਗ੍ਰੇਸ਼ਨ ਵਿਭਾਗ ਤੱਕ ਵੀ ਪਹੁੰਚ ਕੀਤੀ ਹੈ ਕਿ ਵੀ ਇਸ ਤਰ੍ਹਾਂ ਦੀ ਬੈਕਗ੍ਰਾਉਂਡ ਇਨਫੋਰਮੇਸ਼ਨ ਦੀ ਜ਼ਰੂਰਤ ਕਿਉਂ ਹੈ, ਪਰ ਫਿਲਹਾਲ ਕੋਈ ਜਵਾਬ ਨਹੀਂ ਮਿਲਿਆ। ਰੂਸ ਦੀ ਜੰਗ ਵਿਰੋਧੀ ਕਾਰਕੁਨ ਮਾਰੀਆ ਕਾਰਤਾਸ਼ੇਵਾ ਨੂੰ ਆਖਿਰਕਾਰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਗਈ ਹੈ। ਰੂਸ ਵਿੱਚ ਇੱਕ ਕਾਨੂੰਨ ਤਹਿਤ ਉਸਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸਨੂੰ ਪਿਛਲੀ ਸਿਟੀਜ਼ਨਸ਼ਿਪ ਸੈਰੇਮਨੀ ਤੋਂ ਉਸਦਾ ਨਾਮ ਹਟਾ ਦਿੱਤਾ ਗਿਆ ਸੀ। 30 ਸਾਲ ਦੀ ਮਾਰੀਆ ਕਾਰਤਾਸ਼ੇਵਾ 2019 ਤੋਂ ਆਟਵਾ ਵਿੱਚ ਰਹਿ ਰਹੀ ਹੈ। ਦੱਸ ਦਈਏ ਕਿ ਜਦੋਂ ਯੂਕਰੇਨ ਤੇ ਰੂਸ ਨੇ ਹਮਲਾ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਰੂਸ ਵਿੱਚ ਕਾਨੂੰਨ ਪਾਸ ਕੀਤਾ ਗਿਆ ਸੀਗਾ ਤੇ ਇਹ ਕਾਨੂੰਨ ਰੂਸ ਦੇ ਆਰਮਡ ਫੋਰਸਿਸ ਦੀ ਵਰਤੋਂ ਬਾਰੇ ਜਾਣਬੁੱਝ ਕੇ ਗਲਤ ਜਾਣਕਾਰੀ ਫੈਲਾਉਣ ਤੇ ਰੋਕ ਲਗਾਉਂਦਾ ਹੈ। ਤੇ ਮਾਰੀਆ ਨੂੰ ਇਸ ਕਾਨੂੰਨ ਦੇ ਤਹਿਤ ਰੂਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀਗਾ। ਕਿਉਂ ਠਹਿਰਾਇਆ ਗਿਆ ਸੀ ਕਿ 2022 ਦੀਆਂ 2 ਬਲੌਗ ਐਂਟਰੀਆਂ ਕਰਕੇ ਇਹ ਸਿਲਸਿਲਾ ਸ਼ੁਰੂ ਹੋਇਆ ਸੀ, ਜਦੋਂ ਬੂਚਾ ਦੇ ਵਿੱਚ ਕਤਲੇਆਮ ਦੀਆਂ ਫੋਟੋਆਂ ਅਤੇ ਕੁਝ ਹੋਰ ਇਨਫੋਰਮੇਸ਼ਨ ਮਾਰੀਆ ਨੇ ਆਪਣੇ ਬਲੌਗ ਵਿੱਚ ਲਿਖੀ ਸੀ। ਰੂਸ ਦੇ ਵਿਦੇਸ਼ ਮੰਤਰੀ ਨੇ ਬੂਚਾ ਵਿੱਚ ਤਸ਼ੱਦਦ ਦੇ ਦੋਸ਼ਾਂ ਨੂੰ ਰੱਦ ਕੀਤਾ ਸੀ। ਹੁਣ ਮਾਮਲਾ ਕੀ ਹੈ ਕਿ ਕੈਨੇਡੀਅਨ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਜੇਕਰ ਕਿਸੇ ਐਪਲੀਕੈਂਟ ਤੇ ਕਿਸੇ ਹੋਰ ਦੇਸ਼ ਵਿੱਚ ਕਿਸੇ ਅਪਰਾਧ ਦਾ ਦੋਸ਼ ਲਗਾਇਆ ਜਾਂਦਾ ਹੈ ਜੋ ਕੈਨੇਡਾ ਦੇ ਕ੍ਰਿਮੀਨਲ ਕੋਡ ਦੇ ਤਹਿਤ ਇੰਡਿਕਟੇਬਲ ਅਫੈਂਸ ਹੈ, ਯਾਨੀ ਸੰਗੀਨ ਅਪਰਾਧ ਹੋਵੇ, ਯਾਨੀ ਦੋਸ਼ੀ ਪਾਏ ਜਾਣ ਤੇ ਉਸ ਅਪਰਾਧ ਦੀ ਲੰਬੀ ਸਜ਼ਾ ਦੀ ਮਿਆਦ ਹੋਵੇ, ਤਾਂ ਅਜਿਹੀ ਸਥਿਤੀ ਵਿੱਚ ਉਸ ਬਿਨੈਕਾਰ ਦੀ ਨਾਗਰਿਕਤਾ ਅਰਜ਼ੀ ਨੂੰ ਰੱਦ ਕੀਤਾ ਜਾ ਸਕਦਾ ਹੈ। IRCC ਦੇ ਦਸੰਬਰ ਦੇ ਲੈਟਰ ਦੇ ਅਨੁਸਾਰ ਮਾਰੀਆ ਵੱਲੋਂ ਰੂਸ ਵਿੱਚ ਕੀਤਾ ਅਪਰਾਧ ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਸਬ ਸੈਕਸ਼ਨ 372(1) ਦੇ ਤਹਿਤ ਗਲਤ ਜਾਣਕਾਰੀ ਦੇ ਇਕੁਅਲ ਸੀਗਾ। ਹੁਣ ਇਸ ਕਾਨੂੰਨੀ ਇੰਟਰਪ੍ਰਿਟੇਸ਼ਨ ਕਰਕੇ ਮਾਰੀਆ ਨੂੰ ਮਈ ਵਿੱਚ ਸਿਟੀਜ਼ਨਸ਼ਿਪ ਸੈਰੇਮਨੀ ਤੋਂ ਉਹਨੂੰ ਪਾਸੇ ਕਰ ਦਿੱਤਾ ਗਿਆ ਸੀ। ਪਰ ਇੱਕ ਕੈਨੇਡੀਅਨ ਲਾਇਰ ਅਤੇ ਪ੍ਰੋਫੈਸਰ ਦੁਆਰਾ ਇਸ ਉਹਨੂੰ ਹਟਾਏ ਜਾਣ ਦੀ ਆਲੋਚਨਾ ਕੀਤੀ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਵੀ ਉਹ ਜਿਹੜਾ ਕਾਨੂੰਨ ਹੈ ਉਸਦਾ ਅਸਲ ਟੀਚਾ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਾਉਣਾ ਹੈ। ਤੇ ਲੰਘੇ ਮੰਗਲਵਾਰ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ ਕਿ ਕਾਰਤਾਸ਼ੇਵਾ ਡੈਪੋਟੇਸ਼ਨ ਫੇਸ ਨਹੀਂ ਕਰੇਗੀ ਅਤੇ ਉਸਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਬਣਨ ਲਈ ਸੱਦਾ ਦਿੱਤਾ ਗਿਆ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਸੀ ਕਿ ਕੈਨੇਡਾ ਦੇ ਨਾਗਰਿਕਤਾ ਯੋਗਤਾ ਜਿਹੜੇ ਨਿਯਮ ਨੇ ਉਹ ਅਪਰਾਧੀਆਂ ਨੂੰ ਫੜਨ ਲਈ ਤਿਆਰ ਕੀਤੇ ਗਏ ਨੇ, ਨਾ ਕਿ ਜਾਇਜ਼ ਸਿਆਸੀ ਅਸਹਿਮਤੀ ਨੂੰ ਦਬਾਉਣ ਜਾਂ ਸਜ਼ਾ ਦੇਣ ਲਈ। ਸੋ ਹੁਣ ਮਾਰੀਆ ਕਾਰਤਾਸ਼ੇਵਾ ਕੈਨੇਡੀਅਨ ਸਿਟੀਜ਼ਨ ਬਣ ਗਈ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।